ਬਾਣੀ ਵਿਚ ਆਪ ਦਾ ਸਵਾਗਤ ਹੈ।
ਪ੍ਰਿਯ ਸ਼੍ਰੋਤਾ, ਇਹ ਸਾਚੀ ਬਾਣੀ ਕੀ ਹੈ? ਇਹ ਸਾਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸਾਚੀ ਬਾਣੀ ਦਾ ਸਾਡੇ ਜੀਵਨ ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
ਯੇਸੂ ਤੇਰਾ ਪੱਲਾ ਫੜ ਕੇ, ਯੇਸੂ ਤੇਰਾ, ਯੇਸੂ ਤੇਰਾ ਪੱਲਾ ਫੜ ਕੇ ਮੈਂ ਤਰ ਗਈ ਓ ਗੜਹਾਰੀ। ਯੇਸੂ ਤੇਰਾ, ਯੇਸੂ ਤੇਰਾ ਪੱਲਾ ਫੜ ਕੇ, ਯੇਸੂ ਤੇਰਾ, ਯੇਸੂ ਤੇਰਾ ਪੱਲਾ ਫੜ ਕੇ ਮੈਂ ਤਰ ਗਈ ਓ ਗੜਹਾਰੀ। ਯੇਸੂ ਤੇਰਾ, ਯੇਸੂ ਤੇਰਾ ਪੱਲਾ ਫੜ ਕੇ, ਯੇਸੂ ਤੇਰਾ, ਯੇਸੂ ਤੇਰਾ ਪੱਲਾ ਫੜ ਕੇ
ਇਸ ਬਾਈਬਲ ਅਧਿਐਨ ਪ੍ਰੋਗਰਾਮ ਵਿੱਚ ਯਾਕੂਬ ਦੀ ਪੱਤਰੀ ਦੇ ਇੱਕ ਅਧਿਆਏ ਦੀਆਂ 22 ਤੋਂ ਲੈ ਕੇ 25 ਆਇਤਾਂ ਦੇ ਵਚਨਾਂ ਬਾਰੇ ਗੌਰ ਕਰਨ ਲਈ ਆਪ ਦਾ ਸਵਾਗਤ ਹੈ। ਵਚਨ ਦੇ ਇਸ ਭਾਗ ਦਾ ਮੁੱਖ ਵਿਸ਼ਾ ਇਹ ਹੈ ਕਿ ਪਰਮੇਸ਼ਵਰ ਨਿਸ਼ਚੈ ਦੀ ਪਰਖ ਵਚਨ ਦੇ ਦੁਆਰਾ, ਭਾਵ ਬਾਣੀ ਦੇ ਦੁਆਰਾ ਕਰਦਾ ਹੈ, ਨਾ ਕਿ ਮਨੁੱਖ ਦੇ ਸ਼ਬਦਾਂ ਦੇ ਦੁਆਰਾ। ਮੈਂ ਇੱਥੇ 22 ਆਇਤ ਦੇ ਵਚਨਾਂ ਦੇ ਬਾਰੇ ਆਪ ਨੂੰ ਯਾਦ ਹੋਵੇਗਾ ਕਿ ਪਿਛਲੀ ਵਾਰ ਆਪ ਦੇ ਨਾਲ ਵਿਚਾਰ ਕਰ ਰਿਹਾ ਸੀ। ਜਦੋਂ ਮੈਂ ਸਕੂਲ ਵਿੱਚ ਪੜ੍ਹਦਾ ਸੀ ਤਦ ਮੈਂ ਸ਼ਨੀਵਾਰ ਨੂੰ ਸਕੂਲ ਦੇ ਹੋਰ ਲੜਕਿਆਂ ਦੇ ਨਾਲ ਮਿਲ ਕੇ ਫੁੱਟਬਾਲ ਖੇਡਿਆ ਕਰਦਾ ਸੀ। ਇਹ ਤਾਂ ਇੱਕ ਬਹੁਤ ਹੀ ਅਦਭੁਤ ਗੱਲ ਸੀ ਜਿਸ ਦੇ ਬਾਰੇ ਮੈਂ ਅਸਲ ਵਿੱਚ ਅੱਗੇ ਤੱਕ ਰਿਹਾ ਸੀ। ਅਤੇ ਅਸੀਂ ਜੋ ਸਾਡੇ ਆਲੇ ਦੁਆਲੇ ਦੂਸਰੇ ਸਕੂਲ ਦੀਆਂ ਟੀਮਾਂ ਦੇ ਨਾਲ ਵੀ ਖੇਡਿਆ ਕਰਦੇ ਸੀ ਅਤੇ ਅਕਸਰ ਕੀ ਹੁੰਦਾ ਸੀ ਕਿ ਹਰ ਇੱਕ ਮੈਚ ਦਾ ਅੰਤ ਲੜਾਈ ਝਗੜੇ ਦੇ ਨਾਲ ਹੀ ਹੋਇਆ ਕਰਦਾ ਸੀ। ਇਸ ਨਾਲ ਕੋਈ ਵੀ ਫਰਕ ਨਹੀਂ ਸੀ ਪੈਂਦਾ ਕਿ ਅਸੀਂ ਕਿਸ ਨਾਲ ਖੇਡ ਰਹੇ ਸਾਂ। ਇੱਕ ਸ਼ਨੀਵਾਰ ਜਦੋਂ ਅਸੀਂ ਖੇਡ ਰਹੇ ਸੀ ਮੈਂ ਆਪਣੇ ਪਿਤਾ ਜੀ ਨੂੰ ਆਉਂਦਿਆਂ ਵੇਖਿਆ ਅਤੇ ਮੈਂ ਜਾਣਦਾ ਸੀ ਕਿ ਉਹ ਸਾਡੀ ਖੇਡ ਵੇਖਣ ਨਹੀਂ ਸੀ ਆਏ। ਉਹ ਤਾਂ ਮੈਨੂੰ ਇਹ ਦੱਸਣ ਆਏ ਸੀ ਕਿ ਮੇਰੇ ਕੁਝ ਕੰਮ ਕਰਨ ਵਾਲੇ ਹਨ ਜਿਸ ਬਾਰੇ ਉਹ ਮੈਨੂੰ ਦੱਸਣ ਆਏ ਸੀ। ਸੱਚਾਈ ਤਾਂ ਇਹ ਹੈ ਕਿ ਮੈਂ ਆਪਣੇ ਜਦੋਂ ਘਰ ਸੀ ਤਦ ਮੈਂ ਉਸ ਕੰਮ ਦੇ ਬਾਰੇ ਧਿਆਨ ਨਹੀਂ ਸੀ ਦਿੱਤਾ। ਮੇਰੇ ਪਿਤਾ ਜੀ ਨੇ ਹੋਰ ਦੂਸਰੇ ਲੜਕਿਆਂ ਵਿੱਚੋਂ ਕਿਸੇ ਨੂੰ ਵੀ ਕੋਈ ਵੀ ਕੰਮ ਕਰਨ ਲਈ ਨਹੀਂ ਸੀ ਆਖਿਆ। ਉਹਨਾਂ ਨੇ ਤਾਂ ਸਿਰਫ ਮੈਨੂੰ ਹੀ ਆਖਿਆ ਸੀ ਅਜਿਹਾ ਕਿਉਂ, ਕਿਉਂਕਿ ਉਹ ਦੂਸਰੇ ਲੜਕੇ ਉਸ ਦੇ ਪੁੱਤਰ ਨਹੀਂ ਸਨ ਬਲਕਿ ਮੈਂ ਹੀ ਉਸ ਦਾ ਪੁੱਤਰ ਸੀ। ਮੇਰੇ ਦੋਸਤ, ਜਦੋਂ ਤੱਕ ਆਪ ਪਰਮੇਸ਼ੁਰ ਦੀ ਸੰਤਾਨ ਨਹੀਂ ਬਣਦੇ ਉਦੋਂ ਤੱਕ ਪਰਮੇਸ਼ੁਰ ਆਪ ਨੂੰ ਕੁਝ ਵੀ ਕਰਨ ਦੇ ਲਈ ਨਹੀਂ ਆਖਦਾ। ਪਰ ਸਾਡੇ ਵਿੱਚੋਂ ਉਹਨਾਂ ਨੂੰ ਜੋ ਕਿ ਪਰਮੇਸ਼ੁਰ ਦੀ ਸੰਤਾਨ ਬਣ ਚੁੱਕੇ ਹਨ ਉਹ ਆਖਦਾ ਹੈ, ਬਚਨ ਉੱਤੇ ਅਮਲ ਕਰਨ ਵਾਲੇ ਹੋਵੋ ਅਤੇ ਆਪਣੇ ਆਪ ਨੂੰ ਧੋਖਾ ਦੇ ਕੇ ਨੇਰੇ ਸੁਣਨ ਵਾਲੇ ਨਾ ਹੋਵੋ। ਮੇਰਾ ਇੱਕ ਦੋਸਤ ਜੋ ਕਿ ਡਾਕਟਰ ਹੈ ਉਹ ਮੇਰੇ ਨਾਲ ਅਕਸਰ ਕਈ ਵਾਰ ਖੇਡਣ ਅਤੇ ਸੈਰ ਕਰਨ ਜਾਂਦਾ ਹੈ। ਇੱਕ ਦਿਨ ਇੱਕ ਉਸਦਾ ਹੋਰ ਪ੍ਰਚਾਰਕ ਦੋਸਤ ਸੀ, ਉਸਦੇ ਨਾਂ ਤੋਂ ਪਹਿਲਾਂ ਵੀ ਡਾਕਟਰ ਲੱਗਦਾ ਸੀ, ਉਸ ਨੂੰ ਵੀ ਡਾਕਟਰ ਬੁਲਾਇਆ ਜਾਂਦਾ ਸੀ। ਉਸਨੇ ਮੇਰੀ ਮੁਲਾਕਾਤ ਉਸਦੇ ਨਾਲ ਕਰਾਈ। ਉਸਨੇ ਆਖਿਆ ਕਿ ਇਹ ਡਾਕਟਰ ਫਲਾਨਾ ਫਲਾਨਾ ਹੈ। ਮੈਂ ਉਸਨੂੰ ਦੱਸਿਆ, ਫਿਰ ਤਾਂ ਅੱਜ ਸਾਡੇ ਕੋਲ ਦੋ ਦੋ ਡਾਕਟਰ ਹਨ। ਅਤੇ ਮੈਂ ਉਸਨੂੰ ਸਾਫ਼ ਤੌਰ 'ਤੇ ਦੱਸਿਆ ਭਾਈ ਸਾਡੇ ਵਿੱਚੋਂ ਸੱਚਮੁੱਚ ਇੱਕ ਡਾਕਟਰ ਹੈ ਜਿਹੜਾ ਪ੍ਰੈਕਟਿਸ ਕਰਦਾ ਹੈ ਅਤੇ ਦੂਸਰਾ ਹੈ ਜਿਹੜਾ ਪ੍ਰਚਾਰ ਕਰਦਾ ਹੈ। ਸਾਨੂੰ ਸੱਚਮੁੱਚ ਜੋ ਵਚਨ ਦੇ ਪ੍ਰਚਾਰਕ ਹਨ ਸਾਨੂੰ ਇਹ ਸਮਝਣਾ ਕਈ ਵਾਰ ਬਹੁਤ ਮੁਸ਼ਕਿਲ ਹੁੰਦਾ ਹੈ ਕਿ ਸਾਨੂੰ ਵੀ ਪਰਮੇਸ਼ੁਰ ਦੀ ਬਾਣੀ ਉੱਤੇ ਅਮਲ ਕਰਨ ਵਾਲੇ ਹੋਣ ਦੀ ਜ਼ਰੂਰਤ ਹੈ। ਮੈਂ ਆਪ ਨੂੰ ਦੱਸ ਦੇਵਾਂ ਕਿ ਸਾਨੂੰ ਇਹੋ ਜਿਹੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ ਜਿਹੜੇ ਕਿ ਬਾਣੀ ਉੱਤੇ ਅਮਲ ਕਰਨ ਵਾਲੇ ਹੋਣ। ਕਿਸੇ ਨੇ ਇਸ ਬਾਰੇ ਇਸ ਤਰ੍ਹਾਂ ਆਖਿਆ ਹੈ ਕਿ ਅਭਿਆਸ ਕਰਨ ਨਾਲੋਂ ਜ਼ਿਆਦਾ ਪ੍ਰਚਾਰ ਕਰਨਾ ਆਸਾਨ ਹੈ, ਕੁਝ ਕਰਨ ਨਾਲੋਂ ਆਖਣਾ ਬਹੁਤ ਆਸਾਨ ਹੈ। ਬਹੁਤ ਸਾਰੇ ਜੋ ਪ੍ਰਚਾਰ ਦੇ ਵਿਆਖਿਆਨ ਹਨ ਉਹ ਬਹੁਤ ਸਾਰੇ ਲੋਕਾਂ ਦੇ ਦੁਆਰਾ ਸੁਣੇ ਜਾਂਦੇ ਹਨ ਪਰ ਬਹੁਤ ਹੀ ਘੱਟ ਲੋਕਾਂ ਦੇ ਦੁਆਰਾ ਉਹਨਾਂ ਨੂੰ ਦਿਲਾਂ ਦੇ ਵਿੱਚ ਜਗ੍ਹਾ ਦਿੱਤੀ ਜਾਂਦੀ ਹੈ। ਪਰਮੇਸ਼ੁਰ ਦੀ ਬਾਣੀ ਨੂੰ ਸੁਣਨਾ ਉਹਨਾਂ ਦੇ ਦੁਆਰਾ ਜੋ ਕਿ ਪਰਮੇਸ਼ੁਰ ਦੀ ਸੰਤਾਨ ਹਨ ਉਹ ਉਹਨਾਂ ਨੂੰ ਕੁਝ ਕਰਨ ਦੇ ਵਿੱਚ ਉਹਨਾਂ ਦੀ ਅਗਵਾਈ ਕਰੇਗਾ ਅਤੇ ਇਹ ਉਹਨਾਂ ਨੂੰ ਕਿਸੇ ਕੰਮ ਦੇ ਆਦੀ ਹੋਣ ਜਾਂ ਕਿਸੇ ਰੀਤ ਰਿਵਾਜ਼ ਨੂੰ ਕਰਨ ਦੇ ਵਿੱਚ ਉਹਨਾਂ ਦੀ ਅਗਵਾਈ ਨਹੀਂ ਕਰੇਗੀ। ਇਹ ਕਿਸੇ ਕੰਮ ਦੇ ਵਿੱਚ ਨੀਰਸ ਜਾਂ ਕਿਸੇ ਰੋਜ਼ਮਰ੍ਹਾ ਦੇ ਕੰਮ ਨੂੰ ਕਰਨ ਵਿੱਚ ਉਹਨਾਂ ਦੀ ਅਗਵਾਈ ਨਹੀਂ ਕਰੇਗੀ। ਪਰਮੇਸ਼ੁਰ ਦੀ ਬਾਣੀ ਦਾ ਇਰਾਦਾ ਸਾਡੇ ਵਿੱਚ ਕੁਝ ਕਾਰਜਕਾਰੀ ਕੰਮ ਨੂੰ ਪੈਦਾ ਕਰਨ ਦਾ ਹੁੰਦਾ ਹੈ ਅਤੇ ਕੁਝ ਇਹੋ ਜਿਹਾ ਕੰਮ ਜੋ ਕਿ ਕੁਝ ਸਥਾਪਿਤ ਕਰਨ ਲਈ ਉਤੇਜਿਤ ਹੋ ਕੇ ਜੋਸ਼ੀਲੇ ਜੀਵਨ ਬਣ ਜੀਉਣ ਅਤੇ ਇੱਕ ਬਹੁਤ ਹੀ ਹੈਰਾਨ ਕਰਨ ਵਾਲੇ ਅਨੁਭਵ ਦੇ ਨਾਲ ਸੰਬੰਧਿਤ ਹੁੰਦਾ ਹੈ। ਜੇਕਰ ਅਸੀਂ ਆਪਣੇ ਕਿਸੇ ਅੰਦਰੂਨੀ ਖੁਆਇਸ਼ ਦੇ ਦੁਆਰਾ ਚਲਾਏ ਜਾਂਦੇ ਹਾਂ ਅਤੇ ਅਸੀਂ ਪਵਿੱਤਰ ਆਤਮਾ ਦੀ ਭਰਪੂਰੀ ਦੇ ਨਾਲ ਜੀਵਨ ਜੀਉਣ ਦਾ ਆਨੰਦ ਮਾਣ ਰਹੇ ਹਾਂ ਤਦ ਅਸੀਂ ਬਾਹਰ ਜਾ ਕੇ ਕੋਈ ਵੀ ਖੇਡ ਖੇਡਣ ਦਾ ਆਨੰਦ ਮਾਣ ਸਕਦੇ ਹਾਂ ਅਤੇ ਇਸ ਦੇ ਨਾਲ ਨਾਲ ਅਸੀਂ ਬਾਈਬਲ ਅਧਿਐਨ ਦਾ ਵੀ ਆਨੰਦ ਮਾਣ ਸਕਦੇ ਹਾਂ ਅਤੇ ਇਹ ਸਭ ਕੁਝ ਤਾਂ ਸਾਡੇ ਲਈ ਬਹੁਤ ਹੀ ਹੈਰਾਨ ਕਰਨ ਵਾਲਾ ਹੋਵੇਗਾ। ਪਰਮੇਸ਼ੁਰ ਦੀ ਬਾਣੀ ਨੂੰ ਸੁਣਨਾ ਸਾਡੇ ਪਰਮੇਸ਼ੁਰ ਦੇ ਵਾਸਤੇ ਕੁਝ ਕਰਨ ਦੇ ਵਿੱਚ ਅਗਵਾਈ ਕਰਦਾ ਹੈ ਜੋ ਕਿ ਇੱਕ ਅੰਦਰੂਨੀ ਇੱਛਾ ਦੇ ਦੁਆਰਾ ਉਕਸਾਇਆ ਜਾਂਦਾ ਹੈ। ਜਿਉਂ ਜਿਉਂ ਅਸੀਂ ਇਸ ਸੇਵਾ ਨੂੰ ਆਰੰਭ ਕੀਤਾ ਉਸ ਦੇ ਨਾਲ ਨਾਲ ਪਰਮੇਸ਼ੁਰ ਨੇ ਸਾਨੂੰ ਇੱਕ ਸੇਵਾ ਦੇ ਨਾਲ ਹੋਰ ਸਹਿਯੋਗੀਆਂ ਨੂੰ ਪਰਮੇਸ਼ੁਰ ਦੀ ਬਾਣੀ ਦੇ ਪ੍ਰਚਾਰ ਦੇ ਸਹਿਯੋਗੀ ਵੀ ਬਖਸ਼ਿਆ ਅਤੇ ਉਹਨਾਂ ਨੇ ਬਹੁਤ ਹੀ ਮਹੱਤਵਪੂਰਨ ਉਹਨਾਂ ਵਿੱਚੋਂ ਅਕਸਰ ਸਾਰੇ ਬਹੁਤ ਹੀ ਸਮਰਪਿਤ ਪਰਮੇਸ਼ੁਰ ਦੇ ਕੰਮ ਕਰਨ ਵਾਲੇ ਸਨ ਅਤੇ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਪਰਮੇਸ਼ੁਰ ਦੀ ਸੇਵਾ ਵਿੱਚ ਸਾਨੂੰ ਉਸੇ ਦੀ ਜ਼ਰੂਰਤ ਹੈ ਜੋ ਕਿ ਕੁਝ ਸਥਾਪਿਤ ਕਰਦਾ ਹੈ, ਜੋ ਕਿ ਪ੍ਰਭਾਵਸ਼ਾਲੀ ਹੈ ਅਤੇ ਜੋ ਕੁਝ ਪੈਦਾ ਕਰਦਾ ਹੈ। ਬਚਨ ਆਖਦਾ ਹੈ, ਬਚਨ ਨੂੰ ਸੁਣਨ ਵਾਲੇ ਹੀ ਨਹੀਂ, ਇੱਕ ਜਮਾਤ ਵਿੱਚ ਇੱਕ ਵਿਦਿਆਰਥੀ ਹੋਣ ਅਤੇ ਇੱਕ ਕੁਝ ਇਸ ਦਾ ਲੇਖਾ ਜੋਖਾ ਰੱਖਣ ਵਾਲੇ ਦੇ ਵਿੱਚ ਬਹੁਤ ਫਰਕ ਹੁੰਦਾ ਹੈ। ਬਹੁਤ ਸਾਰੇ ਵਿਦਿਆਰਥੀ ਜਮਾਤ ਦੇ ਵਿੱਚ ਹੁੰਦੇ ਹਨ ਪਰ ਉਸ ਸਭ ਨੂੰ ਸੁਣਨ ਵਾਲੇ ਬਹੁਤ ਘੱਟ ਹੁੰਦੇ ਹਨ ਅਤੇ ਉਸ ਦੇ ਉੱਤੇ ਅਮਲ ਕਰਨ ਵਾਲੇ ਬਹੁਤ ਹੀ ਘੱਟ ਹੁੰਦੇ ਹਨ। ਉਹ ਤਾਂ ਕਈ ਵਾਰ ਅਸੀਂ ਦੇਖਦੇ ਹਾਂ ਕਿ ਇਸ ਸਭ ਬਾਰੇ ਅਲੱਗ ਅਲੱਗ ਸ਼ਿਕਾਇਤਾਂ ਵੀ ਕਰਦੇ ਹਨ। ਜੋ ਨੇਚਾ ਹੈ ਉਹ ਸਾਨੂੰ ਕੁਝ ਕਰਨ ਦੇ ਵਿੱਚ ਮੇਰੇ ਦੋਸਤ ਅਗਵਾਈ ਕਰਦੀ ਹੈ। ਇਹ ਤਾਂ ਸਾਨੂੰ ਇੱਕ ਵਿਦਿਆਰਥੀ ਨਾਲੋਂ ਹੋਰ ਵੀ ਬਹੁਤ ਵੱਧ ਕੇ ਪਿਆਰ ਕਰਦੀ ਹੈ। ਇੱਕ ਮਨੁੱਖ ਬਾਰੇ ਦੱਸਿਆ ਗਿਆ ਹੈ ਜੋ ਕਿ ਹਮੇਸ਼ਾ ਹੀ ਆਪਣੀ ਨੇਚਾ ਦੇ ਬਾਰੇ ਗੱਲਾਂ ਕਰਦਾ ਰਹਿੰਦਾ ਸੀ। ਉਸਨੇ ਕਦੇ ਵੀ ਕਿਸੇ ਦੇ ਲਈ ਕੁਝ ਨਹੀਂ ਸੀ ਕੀਤਾ, ਉਹ ਤਾਂ ਸਿਰਫ ਉਸੇ ਦੀ ਨੇਚਾ ਦੇ ਬਾਰੇ ਗੱਲਾਂ ਕਰਦਾ ਰਹਿੰਦਾ ਸੀ। ਇੱਕ ਦਿਨ ਉਸ ਦਾ ਇੱਕ ਦੋਸਤ ਉਸਦੇ ਕੋਲ ਆਇਆ ਅਤੇ ਦੇਖਿਆ ਕਿ ਉਹ ਤਾਂ ਆਪਣੀ ਬੋਧੀ ਦੇ ਸਮੇਤ ਗਾਰੇ ਦੇ ਵਿੱਚ ਫਸਿਆ ਹੋਇਆ ਸੀ। ਉਸਦੇ ਦੋਸਤ ਨੇ ਆਖਿਆ, ਜੀ ਹਾਂ, ਇਹ ਤਾਂ ਸੱਚਮੁੱਚ ਨੇਚਾ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਫਸਿਆ ਹੋਇਆ। ਮੈਂ ਆਪ ਨੂੰ ਦੱਸ ਦੇਵਾਂ ਕਿ ਸਾਨੂੰ ਅੱਜ ਜੋ ਕੁਝ ਕਰਨ ਦੀ ਜ਼ਰੂਰਤ ਹੈ ਉਹ ਤਾਂ ਕਿਰਿਆਸ਼ੀਲ ਹੋਣ ਦੀ ਜ਼ਰੂਰਤ ਅਤੇ ਅਮਲ ਕਰਨ ਦੀ ਜ਼ਰੂਰਤ ਹੈ। ਜਦੋਂ ਅਸੀਂ ਸਥਾਪਿਤ ਹੋ ਜਾਂਦੇ ਹਾਂ ਨੇਚਾ ਦੇ ਵਿੱਚ, ਤਦ ਸਾਨੂੰ ਨੇਚਾ ਦੇ ਵਿੱਚ ਕਿਰਿਆਸ਼ੀਲ ਹੋਣ ਦੀ ਜ਼ਰੂਰਤ ਹੈ, ਨਾ ਕਿ ਗਾਰੇ ਦੇ ਵਿੱਚ ਫਸੇ ਰਹਿਣ ਦੀ। ਅੱਗੇ ਵਚਨ ਆਖਦਾ ਹੈ, ਆਪਣੇ ਆਪ ਨੂੰ ਧੋਖਾ ਦੇਣਾ ਇੱਕ ਬਹੁਤ ਹੀ ਭਿਆਨਕ ਗੱਲ ਹੈ। ਯੋਹੰਨਾ ਰਸੂਲ ਆਖਦਾ ਹੈ ਕਿ ਉਹ ਜੋ ਇਹ ਆਖਦੇ ਹਨ ਕਿ ਜਿਨ੍ਹਾਂ ਦੇ ਜੀਵਨ ਦੇ ਵਿੱਚ ਕੋਈ ਵੀ ਪਾਪ ਨਹੀਂ ਹੈ ਉਹ ਕਿਸੇ ਹੋਰ ਨੂੰ ਨਹੀਂ ਬਲਕਿ ਆਪਣੇ ਆਪ ਨੂੰ ਧੋਖਾ ਦਿੰਦੇ ਹਨ। ਇਹ ਪਹਿਲੀ ਯੋਹੰਨਾ ਦੀ ਪੱਤਰੀ ਇੱਕ ਅਧਿਆਇ ਉਸਦੀ 8 ਦੇ ਵਚਨਾਂ ਵਿੱਚ ਅਸੀਂ ਵੇਖਦੇ ਹਾਂ। ਸਾਨੂੰ ਆਪਣੇ ਪਾਪ ਦੇ ਲਈ ਅਤੇ ਸਾਡੇ ਕੁਝ ਵੀ ਕੰਮ ਨਾ ਕਰਨ ਦੇ ਬਾਰੇ ਇਸ ਦਾ ਬਹਾਨਾ ਕਰਨਾ ਅਤੇ ਇਸ ਦੇ ਜਾਲ ਵਿੱਚ ਫਸਣਾ ਬਹੁਤ ਹੀ ਆਸਾਨ ਹੁੰਦਾ ਹੈ। 23 ਅਤੇ 24 ਆਇਤਾਂ ਦੇ ਵਚਨਾਂ ਵਿੱਚ ਸਾਡੇ ਕੋਲ ਬਾਣੀ ਦੇ ਖਤਰੇ ਦੇ ਬਾਰੇ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ। ਇੱਥੇ ਲਿਖਿਆ ਹੈ, ਕਿਉਂਕਿ ਜੋ ਕੋਈ ਵਚਨ ਦਾ ਸੁਣਨ ਵਾਲਾ ਹੈ ਅਤੇ ਉਸ ਉੱਤੇ ਅਮਲ ਕਰਨ ਵਾਲਾ ਨਹੀਂ ਤਾਂ ਉਹ ਉਸ ਮਨੁੱਖ ਵਰਗਾ ਹੈ ਜਿਹੜਾ ਆਪਣੇ ਅਸਲੀ ਰੂਪ ਨੂੰ ਸ਼ੀਸ਼ੇ ਵਿੱਚ ਵੇਖਦਾ ਹੈ, ਕਿਉਂ ਜੋ ਉਹ ਆਪਣੇ ਆਪ ਨੂੰ ਵੇਖ ਕੇ ਚੱਲਿਆ ਗਿਆ ਅਤੇ ਉਸੇ ਵੇਲੇ ਭੁੱਲ ਗਿਆ ਜੋ ਮੈਂ ਕਿਹੋ ਜਿਹਾ ਸਾਂ। 23 ਆਇਤ ਦੇ ਵਚਨਾਂ ਵਿੱਚ ਆਖਿਆ ਗਿਆ ਹੈ ਕਿ ਉਹ ਉਸ ਮਨੁੱਖ ਵਰਗਾ ਹੈ ਜਿਹੜਾ ਆਪਣੇ ਅਸਲੀ ਸਰੂਪ ਨੂੰ ਸ਼ੀਸ਼ੇ ਦੇ ਵਿੱਚ ਵੇਖਦਾ ਹੈ। ਇੱਕ ਬਹੁਤ ਹੀ ਜ਼ਿਆਦਾ ਸਾਫ਼ ਦਿਖਾਈ ਦੇਣ ਵਾਲਾ ਸ਼ੀਸ਼ਾ ਉਸ ਜ਼ਮਾਨੇ ਦੇ ਵਿੱਚ ਜੋ ਹੁੰਦਾ ਸੀ ਉਹ ਪਿੱਤਲ ਉੱਤੇ ਪੋਲਿਸ਼ ਕੀਤਾ ਹੋਇਆ ਇੱਕ ਟੁਕੜਾ ਉਸ ਜ਼ਮਾਨੇ ਦੇ ਵਿੱਚ ਹੁੰਦਾ ਸੀ। ਇੱਕ ਜੋ ਸ਼ੀਸ਼ਾ ਹੈ ਇੱਕ ਬਹੁਤ ਹੀ ਰੋਚਕ ਚੀਜ਼ ਹੈ ਅਤੇ ਉਸਨੂੰ ਪਰਮੇਸ਼ਵਰ ਦੀ ਬਾਣੀ ਦੇ ਵਜੋਂ ਇੱਥੇ ਇਸਤੇਮਾਲ ਕੀਤਾ ਗਿਆ ਹੈ। ਜਦੋਂ ਆਪ ਉਸ ਸ਼ੀਸ਼ੇ ਦੇ ਵਿੱਚ ਵੇਖਦੇ ਹੋ ਤਦ ਆਪ ਆਪਣੇ ਆਪ ਦੀ ਪਰਛਾਈ ਨੂੰ ਵੇਖਦੇ ਹੋ, ਆਪ ਆਪਣੇ ਆਪ ਨੂੰ ਵੇਖਦੇ ਹੋ ਇਸ ਤਰ੍ਹਾਂ ਕਿ ਅਸਲ ਵਿੱਚ ਆਪ ਹੋ ਸਕਦਾ ਹੈ ਕਿ ਆਪਨੇ ਇਸ ਬਾਰੇ ਗੌਰ ਕੀਤਾ ਹੋਵੇ ਕਿ ਅਬਰਾਹਮ ਲਿੰਕਨ ਦੀਆਂ ਤਸਵੀਰਾਂ ਦੇ ਵਿੱਚ ਉਸਦੀ ਗੱਲ ਉੱਤੇ ਇੱਕ ਉਭਰਿਆ ਹੋਇਆ ਕਿੱਲ ਪਾਇਆ ਜਾਂਦਾ ਸੀ, ਪਰ ਦੂਸਰੀ ਗੱਲ ਉੱਤੇ ਇਹ ਇਸ ਤਰ੍ਹਾਂ ਨਹੀਂ ਸੀ ਅਤੇ ਨਾ ਹੀ ਇਸ ਨੂੰ ਦੂਸਰਿਆਂ ਦੀਆਂ ਗੱਲਾਂ ਉੱਤੇ ਵੇਖਿਆ ਜਾ ਸਕਦਾ ਸੀ। ਜਦੋਂ ਇੱਕ ਕਲਾਕਾਰ ਨੇ ਉਸਦੀ ਇੱਕ ਤਸਵੀਰ ਨੂੰ ਬਣਾਉਣਾ ਚਾਹਿਆ ਤਦ ਉਸਨੇ ਅਬਰਾਹਮ ਲਿੰਕਨ ਨੂੰ ਸਾਰੇ ਪਾਸੇ ਘੁਮਾਇਆ। ਉਸਨੇ ਇਹ ਆਖਿਆ ਕਿ ਰਾਸ਼ਟਰਪਤੀ ਜੀ, ਕੀ ਆਪ ਇੱਥੇ ਇਸ ਦਿਸ਼ਾ ਦੇ ਵਿੱਚ ਬੈਠੋਗੇ? ਫਿਰ ਇਸ ਮਨੁੱਖ ਨੇ ਉਸਦੀ ਉਸ ਪੋਥੀ ਨੂੰ ਥੋੜ੍ਹਾ ਜਿਹਾ ਘੁਮਾਇਆ ਅਤੇ ਅਬਰਾਹਮ ਲਿੰਕਨ ਨੂੰ ਵੀ ਸਾਰੇ ਪਾਸੇ ਘੁਮਾਇਆ। ਇਹ ਸਭ ਕੁਝ ਦੇਖ ਕੇ ਜੋ ਅਬਰਾਹਮ ਲਿੰਕਨ ਜੀ ਸਨ ਉਹ ਹੱਸਣ ਲੱਗੇ, ਕਿਉਂਕਿ ਉਸਨੇ ਇਹ ਦੇਖਿਆ ਕਿ ਇਹ ਜੋ ਕੁਝ ਕਲਾਕਾਰ ਕਰ ਰਿਹਾ ਸੀ ਉਹ ਤਾਂ ਅਬਰਾਹਮ ਲਿੰਕਨ ਨੂੰ ਇੱਕ ਅਜਿਹੀ ਦਿਸ਼ਾ ਦੇ ਵਿੱਚ ਬਿਠਾਉਣਾ ਚਾਹੁੰਦਾ ਸੀ ਜਿੱਥੇ ਕਿ ਉਸਦੇ ਉਸ ਮੂੰਹ ਦਾ ਕਿੱਲ ਦਿਖਾਈ ਨਾ ਦੇਵੇ। ਆਖਿਰਕਾਰ ਜੋ ਉਹ ਕਲਾਕਾਰ ਸੀ ਉਹ ਉਸਦੀ ਉਸ ਦਿਸ਼ਾ ਦੇ ਵਿੱਚ ਬੈਠਣ ਵਿੱਚ ਉਹ ਸੰਤੁਸ਼ਟ ਹੋਇਆ ਸੀ ਅਤੇ ਉਸਨੇ ਪੁੱਛਿਆ, ਅਬਰਾਹਮ ਲਿੰਕਨ ਸਾਹਿਬ, ਆਪ ਦੀ ਖੁਆਇਸ਼ ਦੇ ਅਨੁਸਾਰ ਮੈਂ ਆਪ ਦੀ ਤਸਵੀਰ ਕਿਸ ਤਰ੍ਹਾਂ ਦੀ ਬਣਾਵਾਂ? ਅਬਰਾਹਮ ਲਿੰਕਨ ਨੇ ਉੱਤਰ ਦਿੱਤਾ, ਠੀਕ ਜਿਸ ਤਰ੍ਹਾਂ ਮੈਂ ਹਾਂ ਉਸੇ ਤਰ੍ਹਾਂ ਦੀ ਮੇਰੀ ਤਸਵੀਰ ਬਣਾਓ। ਇੱਕ ਕਿੱਲ ਅਤੇ ਹੋਰ ਸਭ ਕੁਝ ਠੀਕ ਇਹੋ ਹੀ ਇੱਕ ਜੋ ਸ਼ੀਸ਼ਾ ਹੈ ਉਹ ਸਾਡੇ ਲਈ ਕਰੇਗਾ। ਇਹ ਤਾਂ ਆਪ ਨੂੰ ਠੀਕ ਉਸੇ ਤਰ੍ਹਾਂ ਹੀ ਦੱਸੇਗਾ ਜਿਸ ਤਰ੍ਹਾਂ ਕਿ ਆਪ ਹੋ। ਜੇਕਰ ਆਪ ਦੇ ਉੱਤੇ ਕੋਈ ਧੱਬਾ ਹੋਵੇ ਤਦ ਇਹ ਵੀ ਆਪ ਨੂੰ ਦਿਖਾਵੇਗਾ। ਇਹੋ ਹੀ ਇੱਕੋ ਇੱਕ ਕਾਰਨ ਹੈ ਜਿਸ ਕਰਕੇ ਸਾਡੇ ਵਿੱਚੋਂ ਬਹੁਤੇ ਜ਼ਿਆਦਾ ਸਮਾਂ ਕਿਸੇ ਸ਼ੀਸ਼ੇ ਦੇ ਸਾਹਮਣੇ ਨਹੀਂ ਗੁਜ਼ਾਰਨਾ ਪਸੰਦ ਕਰਦੇ। ਮੇਰੇ ਦੋਸਤ, ਪਰਮੇਸ਼ਵਰ ਦੀ ਬਾਣੀ ਆਪ ਨੂੰ ਠੀਕ ਉਹੀ ਦੱਸੇਗੀ ਜਿਸ ਤਰ੍ਹਾਂ ਕਿ ਆਪ ਹੋ। ਇੱਥੇ ਵਚਨ ਦੇ ਵਿੱਚ ਅੱਗੇ ਲਿਖਿਆ ਗਿਆ ਹੈ ਕਿਉਂਕਿ ਜੋ ਕੋਈ ਵਚਨ ਦਾ ਸੁਣਨ ਵਾਲਾ ਹੈ ਅਤੇ ਉਸ ਉੱਤੇ ਅਮਲ ਕਰਨ ਵਾਲਾ ਨਹੀਂ, ਤਦ ਉਹ ਉਸ ਮਨੁੱਖ ਵਰਗਾ ਹੈ ਜਿਹੜਾ ਆਪਣੇ ਅਸਲੀ ਰੂਪ ਨੂੰ ਸ਼ੀਸ਼ੇ ਵਿੱਚ ਵੇਖਦਾ ਹੈ। ਹੋ ਸਕਦਾ ਹੈ ਕਿ ਕੋਈ ਇਹ ਆਖੇ ਕਿ ਇੱਥੇ ਤਾਂ ਮਨੁੱਖ ਦੀ ਜਗ੍ਹਾ ਔਰਤ ਹੋਣਾ ਚਾਹੀਦਾ ਸੀ। ਇੱਕ ਔਰਤ ਹੀ ਅਕਸਰ ਆਪਣੇ ਨਾਲ ਇੱਕ ਛੋਟਾ ਜਿਹਾ ਸ਼ੀਸ਼ਾ ਰੱਖਦੀ ਹੈ, ਜੋ ਕਿ ਜਿਸ ਵਿੱਚ ਉਹ ਹਮੇਸ਼ਾ ਆਪਣੇ ਵਾਲਾਂ ਅਤੇ ਹੋਰ ਸਭ ਕੁਝ ਨੂੰ ਠੀਕ ਠਾਕ ਕਰਨ ਦੇ ਲਈ ਨਿਸ਼ਚਿੰਤ ਹੋਣਾ ਚਾਹੁੰਦੀ ਹੈ। ਪਰ ਮਨੁੱਖਾਂ ਬਾਰੇ ਕੀ ਆਖਿਆ ਜਾਵੇ? ਕੀ ਉਹ ਸ਼ੀਸ਼ੇ ਵਿੱਚ ਵੇਖਦੇ ਹਨ? ਮੇਰੇ ਦੋਸਤ, ਉਹ ਤਾਂ ਠੀਕ ਉਸੇ ਤਰ੍ਹਾਂ ਹੀ ਇਸ ਦੇ ਬਾਰੇ ਫਿਕਰਮੰਦ ਹੁੰਦੇ ਹਨ। ਇੱਕ ਮਨੁੱਖ ਵੀ ਆਪਣੀ ਕਮੀਜ਼ ਦਾ ਕਾਲਰ ਅਤੇ ਆਪਣੇ ਵਾਲਾਂ ਨੂੰ ਠੀਕ ਤਰ੍ਹਾਂ ਬਣਾਏ ਹੋਏ ਦੇਖਣਾ ਪਸੰਦ ਕਰਦਾ ਹੈ। ਅਸੀਂ ਇੱਕ ਇਹੋ ਜਿਹੇ ਜ਼ਮਾਨੇ ਦੇ ਵਿੱਚ ਰਹਿ ਰਹੇ ਹਾਂ ਜਦੋਂ ਕਿ ਸਾਡਾ ਜੋ ਬਾਹਰੀ ਦਿਖਾਵਾ ਹੈ ਉਹ ਬਹੁਤ ਹੀ ਮਹੱਤਵਪੂਰਨ ਸਮਝਿਆ ਜਾਂਦਾ ਹੈ। ਇੱਕ ਸ਼ੀਸ਼ਾ ਸਾਡੇ ਵਿਚਲੀਆਂ ਖਰਾਬੀਆਂ ਨੂੰ ਜ਼ਾਹਿਰ ਕਰਦਾ ਹੈ, ਪਰ ਸ਼ੀਸ਼ੇ ਵਿੱਚ ਤੱਕਣ ਦਾ ਇੱਕ ਖਤਰਾ ਵੀ ਪਾਇਆ ਜਾਂਦਾ ਹੈ। ਆਪਣੀਆਂ ਜੋ ਖਰਾਬੀਆਂ ਹਨ ਉਹਨਾਂ ਨੂੰ ਦੇਖਣਾ ਅਤੇ ਇਸ ਦੇ ਬਾਰੇ ਕੁਝ ਵੀ ਨਾ ਕਰਨਾ। 24 ਆਇਤ ਦੇ ਵਚਨ ਸਾਨੂੰ ਇਸ ਤਰ੍ਹਾਂ ਆਖਦੇ ਹਨ, ਕਿਉਂ ਜੋ ਉਹ ਆਪਣੇ ਆਪ ਨੂੰ ਵੇਖ ਕੇ ਚੱਲਿਆ ਗਿਆ ਅਤੇ ਉਸੇ ਵੇਲੇ ਭੁੱਲ ਗਿਆ ਜੋ ਮੈਂ ਕਿਹੋ ਜਿਹਾ ਸਾਂ। ਇੱਥੇ ਯਾਕੂਬ ਜੋ ਹੈ ਉਹ ਉਸੇ ਦਾ ਉੱਤਰ ਦੇ ਰਿਹਾ ਹੈ ਜੋ ਕੁਝ ਉਸਨੇ 19 ਆਇਤ ਦੇ ਵਚਨਾਂ ਦੇ ਵਿੱਚ ਆਖਿਆ ਸੀ, ਜਿੱਥੇ ਕਿ ਉਸਨੇ ਇਹ ਇਸ ਤਰ੍ਹਾਂ ਦੱਸਿਆ ਸੀ, ਕਿਉਂ ਜੋ ਉਹ ਆਪਣੇ ਆਪ ਨੂੰ ਵੇਖ ਕੇ ਚਲੇ ਗਿਆ ਅਤੇ ਉਸੇ ਵੇਲੇ ਭੁੱਲ ਗਿਆ ਜੋ ਮੈਂ ਕਿਹੋ ਜਿਹਾ ਸਾਂ। ਇੱਥੇ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਕਿ ਜਦੋਂ ਆਪ ਸ਼ੀਸ਼ੇ ਦੇ ਵਿੱਚ ਵੇਖਦੇ ਹੋ ਤਾਂ ਜ਼ਿਆਦਾ ਕਾਹਲੀ ਨਾ ਕਰੋ। ਇੱਥੇ ਜੋ ਜ਼ਿਆਦਾ ਵਿਚਾਰ ਪਾਇਆ ਜਾਂਦਾ ਹੈ ਉਹ ਤਾਂ ਸੁਣਨ ਵਿੱਚ ਕਾਹਲੇ ਹੋਣ ਦੇ ਬਾਰੇ ਹੈ, ਭਾਵ ਪਰਮੇਸ਼ੁਰ ਦੀ ਬਾਣੀ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਅਤੇ ਇਸ ਦੇ ਬਾਰੇ ਹੁਸ਼ਿਆਰ ਹੋਣਾ। ਜੋ ਕੁਝ ਯਾਕੂਬ ਇੱਥੇ ਆਖ ਰਿਹਾ ਹੈ ਕਿ ਇਸ ਨੂੰ ਇਸ ਨਾਲ ਆਮ ਵਰਤਾਓ ਨਾ ਕਰੋ, ਕਿ ਇਸ ਬਾਰੇ ਇਸ ਵਿਚਾਰ ਨੂੰ ਪੜ੍ਹਨ ਵਿੱਚ ਕਾਹਲੀ ਨਾ ਕਰੋ। ਹਰ ਇੱਕ ਮਨੁੱਖ ਜੋ ਕਿ ਸਿਰਫ ਬਾਣੀ ਦਾ ਸੁਣਨ ਵਾਲਾ ਹੀ ਹੈ ਅਤੇ ਉਸ ਉੱਤੇ ਅਮਲ ਕਰਨ ਵਾਲਾ ਨਹੀਂ, ਉਸ ਦਾ ਬਾਈਬਲ ਬਾਣੀ ਬਾਰੇ ਜੋ ਗਿਆਨ ਹੈ ਉਹ ਉਸ ਨੂੰ ਕੁਝ ਕਰਨ ਦੇ ਵਿੱਚ ਉਸਦੀ ਅਗਵਾਈ ਨਹੀਂ ਕਰਦਾ। ਉਹ ਤਾਂ ਇੱਕ ਇਹੋ ਜਿਹੇ ਮਨੁੱਖ ਦੀ ਤਰ੍ਹਾਂ ਹੈ ਜੋ ਕਿ ਆਪਣੇ ਸੁਭਾਵਿਕ ਚਿਹਰੇ ਨੂੰ ਇੱਕ ਸ਼ੀਸ਼ੇ ਦੇ ਵਿੱਚ ਤੱਕਦਾ ਹੈ। ਅੱਗੇ ਆਖਿਆ ਗਿਆ ਹੈ, ਕਿਉਂ ਜੋ ਉਹ ਆਪਣੇ ਆਪ ਨੂੰ ਵੇਖ ਕੇ ਚੱਲਿਆ ਗਿਆ ਅਤੇ ਉਸੇ ਵੇਲੇ ਭੁੱਲ ਗਿਆ ਕਿ ਮੈਂ ਕਿਹੋ ਜਿਹਾ ਸਾਂ। ਉਹ ਲੋਕ ਜੋ ਕਿ ਬਾਈਬਲ ਦੀਆਂ ਲਿਖਤਾਂ ਵਿੱਚੋਂ ਇਸ ਸੱਚਾਈ ਨੂੰ, ਇਸ ਚੀਜ਼ ਨੂੰ ਸੁਣਨਾ ਅਤੇ ਪੜ੍ਹਨਾ ਪਸੰਦ ਨਹੀਂ ਕਰਦੇ ਕਿ ਉਹ ਪਾਪੀ ਹਨ, ਉਹ ਤਾਂ ਬਚਨ ਦੇ ਹਿੱਸਿਆਂ ਵਿੱਚੋਂ ਬਸ ਐਵੇਂ ਹੀ ਅੱਗੇ ਚੱਲ ਤੁਰਦੇ ਹਨ। ਇਹੋ ਹੀ ਕਾਰਨ ਹੈ ਮੇਰੀ ਸੋਚ ਦੇ ਅਨੁਸਾਰ ਜੋ ਕਿ ਬਾਈਬਲ ਬਾਣੀ ਦੇ ਕਿਸੇ ਖਾਸ ਭਾਗ ਦੇ ਵਿੱਚੋਂ ਪ੍ਰਚਾਰ ਕਰਨਾ ਹੈ। ਇਹ ਅੱਜ ਲੋਕ ਇਸ ਨੂੰ ਪਸੰਦ ਨਹੀਂ ਕਰਦੇ। ਮੈਂ ਮਹਿਸੂਸ ਕਰਦਾ ਹਾਂ ਕਿ ਸਾਨੂੰ ਪਰਮੇਸ਼ੁਰ ਦੀ ਬਾਣੀ ਦੇ ਵਿੱਚੋਂ ਸਮੂਹਕ ਤੌਰ 'ਤੇ ਗੁਜ਼ਰਨਾ ਚਾਹੀਦਾ ਹੈ, ਨਾ ਕਿ ਇਸ ਵਿੱਚੋਂ ਕੁਝ ਚੰਗੇ ਅਤੇ ਬਹੁਤ ਹੀ ਸੁੰਦਰ ਲੱਗਣ ਵਾਲੇ ਵਚਨਾਂ ਨੂੰ ਇੱਧਰੋਂ ਉੱਧਰੋਂ ਪੜ੍ਹਨਾ ਚਾਹੀਦਾ। ਪਰਮੇਸ਼ੁਰ ਨੇ ਉਸਦੀ ਬਾਣੀ ਨੂੰ ਇਸ ਤਰ੍ਹਾਂ ਆਇਤਾਂ ਦੇ ਰੂਪ ਵਿੱਚ ਸਾਨੂੰ ਨਹੀਂ ਸੀ ਦਿੱਤਾ। ਇਹ ਜੋ ਆਇਤਾਂ ਹਨ ਇਹ ਤਾਂ ਮਨੁੱਖਾਂ ਦੇ ਦੁਆਰਾ ਵੰਡੀਆਂ ਗਈਆਂ ਹਨ। ਸਾਨੂੰ ਪਰਮੇਸ਼ੁਰ ਦੀ ਬਾਣੀ ਨੂੰ ਠੀਕ ਜਿਸ ਤਰ੍ਹਾਂ ਹੈ ਉਸੇ ਤਰ੍ਹਾਂ ਹੀ ਲੈਣ ਦੀ ਜ਼ਰੂਰਤ ਹੈ। ਪਰਮੇਸ਼ੁਰ ਦੀ ਬਾਣੀ ਵੀ ਇੱਕ ਸ਼ੀਸ਼ਾ ਹੈ ਜੋ ਕਿ ਇਸ ਚੀਜ਼ ਨੂੰ ਪ੍ਰਗਟ ਕਰਦਾ ਹੈ ਕਿ ਆਪ ਦੇ ਵਿੱਚ ਕੀ ਖਰਾਬੀ ਹੈ। ਇੱਕ ਮਨੁੱਖ ਜੋ ਕਿ ਡਾਕਟਰ ਦੇ ਕੋਲ ਜਾਂਦਾ ਹੈ, ਉਸ ਦਾ ਐਕਸਰੇ ਕੀਤਾ ਜਾਂਦਾ ਹੈ, ਜੋ ਇਸ ਦੀ ਬਿਮਾਰੀ ਦੇ ਬਾਰੇ ਪ੍ਰਗਟ ਹੋ ਜਾਂਦਾ ਹੈ, ਉਸਨੂੰ ਇਹ ਅਕਸਰ ਇਸ ਤਰ੍ਹਾਂ ਆਖਦਾ ਹੈ, ਦੇਖੋ ਡਾਕਟਰ ਸਾਹਿਬ, ਮੈਂ ਇਹਨਾਂ ਐਕਸਰਿਆਂ ਦੇ ਵਿੱਚ ਜ਼ਿਆਦਾ ਭਰੋਸਾ ਨਹੀਂ ਰੱਖਦਾ। ਮੈਂ ਸੋਚਦਾ ਹਾਂ ਕਿ ਮੈਂ ਤਾਂ ਇਸ ਨੂੰ ਪਿੱਛੇ ਪਾ ਦਿਆਂਗਾ ਅਤੇ ਮੈਂ ਇਸ ਬਾਰੇ ਭੁੱਲ ਜਾਵਾਂਗਾ। ਜੋ ਕੁਝ ਲੋਕਾਂ ਦੇ ਬਾਰੇ ਜਾਣ ਚੁੱਕਾ ਹਾਂ ਜਿਨ੍ਹਾਂ ਨੇ ਇਸੇ ਤਰ੍ਹਾਂ ਹੀ ਆਖਿਆ ਸੀ ਅਤੇ ਉਹ ਮਰ ਚੁੱਕੇ ਹਨ। ਜਦੋਂ ਡਾਕਟਰ ਨੇ ਮੈਨੂੰ ਵੀ ਮੇਰੀ ਬਿਮਾਰੀ ਦੇ ਬਾਰੇ ਦੱਸਿਆ ਸੀ ਤਦ ਮੈਂ ਤਾਂ ਮੇਰੇ ਦੋਸਤ ਜਿੰਨਾ ਵੀ ਜਲਦੀ ਹੋ ਸਕੇ ਉਸਦਾ ਇਲਾਜ ਕਰਵਾਉਣਾ ਚਾਹਿਆ ਸੀ। ਮੇਰੇ ਦੋਸਤ, ਆਪ ਪਰਮੇਸ਼ੁਰ ਦੀ ਬਾਣੀ ਨੂੰ ਪੜ੍ਹ ਕੇ ਉਸ ਬਾਰੇ ਕੁਝ ਵੀ ਨਾ ਕਰਨਾ ਨਹੀਂ ਸੁਣ ਸਕਦੇ। ਇਹ ਤਾਂ ਆਪ ਦੇ ਉੱਤਰਦਾਇਤਵ ਦੀ ਮੰਗ ਕਰਦਾ ਹੈ ਅਤੇ ਜੇਕਰ ਆਪ ਇਸ ਦਾ ਉੱਤਰ ਨਹੀਂ ਦਿੰਦੇ ਤਦ ਆਪ ਹੀ ਖੁਦ ਇਸ ਦੇ ਲਈ ਜ਼ਿੰਮੇਵਾਰ ਹੋ। ਜੇਕਰ ਡਾਕਟਰ ਆਪ ਨੂੰ ਇਹ ਦੱਸਦਾ ਹੈ ਕਿ ਆਪ ਨੂੰ ਕੋਈ ਬਿਮਾਰੀ ਹੈ ਅਤੇ ਆਪ ਇਸ ਦੇ ਬਾਰੇ ਕੁਝ ਵੀ ਨਹੀਂ ਕਰਦੇ, ਤਦ ਕੀ ਇਸ ਦੇ ਲਈ ਡਾਕਟਰ ਜ਼ਿੰਮੇਵਾਰ ਹੈ? ਉਹ ਤਾਂ ਇਸ ਦੇ ਬਾਰੇ ਜ਼ਰਾ ਵੀ ਜ਼ਿੰਮੇਵਾਰ ਨਹੀਂ। ਪਰਮੇਸ਼ਵਰ ਨੇ ਉਸਦੀ ਬਾਣੀ ਨੂੰ ਤੁਹਾਡੇ ਕੋਲ ਦਿੱਤਾ ਹੈ ਅਤੇ ਆਪ ਹੀ ਇਸ ਦੇ ਪ੍ਰਤੀ ਉੱਤਰਦਾਈ ਠਹਿਰਨ ਦੇ ਲਈ ਜ਼ਿੰਮੇਵਾਰ ਹੋ। ਇੱਕ ਮਨੁੱਖ ਜੋ ਕਿ ਨਵਾਂ ਜਨਮ ਪਾ ਚੁੱਕਾ ਹੈ, ਉਸਦੇ ਲਈ ਬਾਣੀ ਇਹ ਆਖੇਗੀ, ਵੇਖ, ਤੂੰ ਹੁਣ ਬਚਨ ਦੇ ਵਿੱਚ ਵੱਧ ਨਹੀਂ ਰਿਹਾ, ਤੂੰ ਤਾਂ ਆਪਣੇ ਪਹਿਲੇ ਪ੍ਰੇਮ ਨੂੰ ਅਸਲ ਵਿੱਚ ਛੱਡ ਰਿਹਾ ਹੈ। ਪਰਮੇਸ਼ਵਰ ਸਾਨੂੰ ਆਪਣੇ ਆਪ ਬਾਰੇ ਯਾਦ ਦਿਲਾਉਂਦਾ ਹੈ। ਇਸ ਤਰ੍ਹਾਂ ਕਰਨ ਦੇ ਲਈ ਉਹ ਆਪਣੀ ਬਾਣੀ ਦਾ ਇਸਤੇਮਾਲ ਕਰਦਾ ਹੈ। ਅਤੇ ਸਾਨੂੰ ਵਾਪਸ ਆਪਣੇ ਕੋਲ ਬੁਲਾਉਂਦਾ ਹੈ। ਅਸੀਂ ਅਕਸਰ ਭਜਨ ਗਾਉਂਦੇ ਹਾਂ, ਰੱਖਦਾ ਹਾਂ ਮਸੀਹ ਦੇ ਵਾਅਦਿਆਂ ਉੱਤੇ ਵਿਸ਼ਵਾਸ, ਪਰ ਸਮੱਸਿਆ ਇਹ ਕਿ ਅਸੀਂ ਤਾਂ ਵਾਅਦਿਆਂ ਦੇ ਉੱਤੇ ਖੜ੍ਹੇ ਹੋਣ ਦੀ ਬਜਾਏ ਉਹਨਾਂ ਵਾਅਦਿਆਂ ਦੇ ਉੱਤੇ ਬੈਠ ਜਾਂਦੇ ਹਾਂ। ਯਾਕੂਬ ਸਾਨੂੰ ਇੱਥੇ ਠੀਕ ਇਹੋ ਹੀ ਨਾ ਕਰਨ ਦੇ ਲਈ ਆਖਦਾ ਹੈ। ਪਰਮੇਸ਼ੁਰ ਦੀ ਬਾਣੀ ਇੱਕ ਸ਼ੀਸ਼ਾ ਹੈ ਜੋ ਕਿ ਸਾਡੀਆਂ ਉਮਤ ਤਾਈਆਂ ਨੂੰ ਪ੍ਰਗਟ ਕਰਦਾ ਹੈ ਅਤੇ ਜੋ ਕੁਝ ਇਹ ਆਖਦਾ ਹੈ ਸਾਨੂੰ ਇਸਨੂੰ ਭੁੱਲਣਾ ਨਹੀਂ ਚਾਹੀਦਾ। ਇਬਰਾਨੀਆਂ ਦੀ ਪੱਤਰੀ 4 ਅਧਿਆਏ ਦੀ 12 ਆਇਤ ਦੇ ਵਚਨ ਇਸ ਤਰ੍ਹਾਂ ਹਨ, ਕਿਉਂ ਜੋ ਪਰਮੇਸ਼ੁਰ ਦਾ ਵਚਨ ਜਿਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ ਔਰ ਬੰਦ ਬੰਦ ਔਰ ਗੁੱਦੇ ਨੂੰ ਅੱਡੋ ਅੱਡ ਕਰਕੇ ਵਿੰਨ ਸੁੱਟਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾ ਨੂੰ ਜਾਂਚ ਲੈਂਦਾ ਹੈ। ਜੋ ਬਾਣੀ ਹੈ ਠੀਕ ਉਸੇ ਤਾਂ ਸਾਨੂੰ ਪ੍ਰਗਟ ਕਰਦੀ ਹੈ ਜਿਸ ਤਰ੍ਹਾਂ ਕਿ ਅਸੀਂ ਅਸਲ ਵਿੱਚ ਹਾਂ। ਇਹ ਤਾਂ ਸਾਡੀਆਂ ਸ਼ਖਸੀਅਤਾਂ ਦੀ ਸਤ੍ਹਾ ਦੇ ਥੱਲੇ ਤੱਕ ਉਤਰ ਜਾਂਦੀ ਹੈ। ਬਾਈਬਲ ਧਰਮ ਸ਼ਾਸਤਰ ਅੱਜ ਕੋਈ ਜ਼ਿਆਦਾ ਪ੍ਰਸਿੱਧ ਪੁਸਤਕ ਇਸ ਜ਼ਮਾਨੇ ਦੇ ਵਿੱਚ ਨਹੀਂ ਰਹਿ ਗਈ। ਇਸ ਨੂੰ ਅੱਜ ਦੇ ਜ਼ਮਾਨੇ ਵਿੱਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਪੁਸਤਕ ਤਾਂ ਆਖਿਆ ਗਿਆ ਹੈ, ਪਰ ਇਹ ਸਭ ਤੋਂ ਘੱਟ ਪੜ੍ਹੀ ਜਾਣ ਵਾਲੀ ਪੁਸਤਕ ਹੀ ਹੈ। ਇਸ ਦਾ ਕਾਰਨ ਇਹੋ ਹੀ ਹੈ ਕਿਉਂਕਿ ਇਹ ਸਾਨੂੰ ਦਿਖਾਉਂਦੀ ਹੈ ਕਿ ਅਸੀਂ ਕੌਣ ਹਾਂ। ਕਈ ਸਾਲ ਪਹਿਲਾਂ ਦੀ ਗੱਲ ਹੈ ਕਿ ਕੁਝ ਲੋਕ ਇੱਕ ਦੂਰ ਦੁਰਾਡੇ ਇਲਾਕੇ ਵਿੱਚ ਪਹਾੜਾਂ ਉੱਤੇ ਚੜ੍ਹਨ ਦੇ ਸ਼ੌਕੀਨ ਜੋ ਸਨ, ਉਹ ਇੱਕ ਉੱਚੇ ਪਰਬਤ ਉੱਤੇ ਚੜ੍ਹਨ ਦੇ ਲਈ ਗਏ ਅਤੇ ਉੱਥੇ ਕੁਝ ਜੋ ਉੱਥੋਂ ਦੇ ਸੈਰ ਸਪਾਟਾ ਕਰਨ ਵਾਲੇ ਲੋਕ ਸਨ ਉਹ ਉਹਨਾਂ ਨੂੰ ਮਿਲੇ ਅਤੇ ਕਿਉਂਕਿ ਇਹ ਜੋ ਪਹਾੜੀ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕ ਸਨ ਉਹਨਾਂ ਨੇ ਜ਼ਿਆਦਾ ਸੈਰ ਸਪਾਟੇ ਕਰਨ ਵਾਲੇ ਲੋਕਾਂ ਨੂੰ ਉਹਨਾਂ ਦਿਨਾਂ ਵਿੱਚ ਨਹੀਂ ਸੀ ਵੇਖਿਆ। ਜਦੋਂ ਇਹ ਸੈਰ ਸਪਾਟਾ ਕਰਨ ਵਾਲੇ ਲੋਕ ਚਲੇ ਗਏ ਤਦ ਇਹ ਜੋ ਖਾਸ ਮਨੁੱਖ ਉੱਥੇ ਰਹਿੰਦੇ ਸਨ, ਤਦ ਉਹਨਾਂ ਨੇ ਉਸ ਇਲਾਕੇ ਦੇ ਆਲੇ ਦੁਆਲੇ ਆ ਕੇ ਵੇਖਿਆ ਜਿੱਥੇ ਕਿ ਉਹ ਲੋਕ ਰਹਿ ਰਹੇ ਸਨ। ਉਹ ਤਾਂ ਕਾਫ਼ੀ ਚੀਜ਼ਾਂ ਨੂੰ ਉੱਥੇ ਹੀ ਛੱਡ ਗਏ ਸਨ। ਇਸ ਦੇ ਵਿੱਚ ਇੱਕ ਸ਼ੀਸ਼ਾ ਵੀ ਹੈ ਸੀ। ਉਹਨਾਂ ਨੇ ਕਦੇ ਵੀ ਇਸ ਤੋਂ ਪਹਿਲਾਂ ਸ਼ੀਸ਼ੇ ਨੂੰ ਨਹੀਂ ਸੀ ਵੇਖਿਆ। ਤਦ ਉਸਨੇ ਬੜੇ ਧਿਆਨ ਪੂਰਵਕ ਇਸ ਨੂੰ ਦੇਖਿਆ ਅਤੇ ਆਖਿਆ ਕਿ ਮੈਂ ਨਹੀਂ ਜਾਣਦਾ ਕਿ ਉਸਨੇ ਪਹਿਲਾਂ ਕਦੇ ਮੇਰੇ ਪਿਤਾ ਨੇ ਇਸ ਤਰ੍ਹਾਂ ਦੀ ਫੋਟੋ ਵੀ ਲਈ ਸੀ। ਉਹ ਇਸ ਦੇ ਬਾਰੇ ਬਹੁਤ ਹੀ ਭਾਵਕ ਹੋ ਉੱਠਿਆ। ਜੀ ਹਾਂ, ਉਸ ਨੇ ਇਸ ਨੂੰ ਘਰ ਵਿੱਚ ਲਿਜਾ ਕੇ ਰੱਖ ਦਿੱਤਾ। ਉਸ ਨੇ ਇਸ ਨੂੰ ਬੜੇ ਉੱਚੇ ਥਾਂ ਜਿੱਥੇ ਤੱਕ ਕਿਸੇ ਦਾ ਹੱਥ ਨਾ ਪਹੁੰਚੇ ਇਸ ਸ਼ੀਸ਼ੇ ਨੂੰ ਛੁਪਾ ਦਿੱਤਾ। ਉਸ ਦੀ ਪਤਨੀ ਨੇ ਉਸ ਨੂੰ ਇਸ ਤਰ੍ਹਾਂ ਕਰਦੇ ਵੇਖਿਆ ਪਰ ਇਸ ਦੇ ਬਾਰੇ ਕੁਝ ਵੀ ਨਹੀਂ ਆਖਿਆ। ਜਦੋਂ ਉਹ ਮਨੁੱਖ ਉਸ ਘਰ ਦੇ ਵਿੱਚੋਂ ਬਾਹਰ ਚਲਾ ਗਿਆ ਤਦ ਉਹ ਉਸ ਥਾਂ ਜਿੱਥੇ ਉਸ ਦੇ ਪਤੀ ਨੇ ਕੁਝ ਲੁਕੋਇਆ ਸੀ ਉਹ ਦੇਖਣ ਲੱਗੀ। ਉਸਨੂੰ ਉਹ ਜੋ ਸ਼ੀਸ਼ਾ ਸੀ ਉਹ ਮਿਲਿਆ ਅਤੇ ਜਦੋਂ ਉਸਨੇ ਉਸ ਸ਼ੀਸ਼ੇ ਦੇ ਵਿੱਚ ਵੇਖਿਆ ਉਸਨੇ ਆਖਿਆ, ਇਹੋ ਹੀ ਹੈ ਉਹ ਚੁੜੇਲ ਬੁੱਢੀ ਔਰਤ ਜਿਸ ਦੇ ਪਿੱਛੇ ਉਹ ਭੱਜਿਆ ਫਿਰਦਾ ਹੈ। ਮੈਂ ਆਪ ਨੂੰ ਦੱਸ ਦੇਵਾਂ ਕਿ ਪਰਮੇਸ਼ੁਰ ਦੀ ਬਾਣੀ ਨੂੰ ਪੜ੍ਹਨਾ ਤਾਂ ਬਹੁਤ ਆਸਾਨ ਹੈ, ਪਰ ਇਸ ਬਾਰੇ ਇਸ ਤਰ੍ਹਾਂ ਸੋਚਣਾ ਵੀ ਕਿ ਇਹ ਤਾਂ ਕਿਸੇ ਹੋਰ ਦੀ ਤਸਵੀਰ ਦਿਖਾ ਰਿਹਾ ਹੈ, ਇਹ ਤਾਂ ਸਿਰਫ ਆਪ ਦੀ ਹੀ ਤਸਵੀਰ ਹੁੰਦੀ ਹੈ, ਇਹ ਤਾਂ ਸਿਰਫ ਮੇਰੀ ਹੀ ਤਸਵੀਰ ਹੁੰਦੀ ਹੈ। 25 ਆਇਤ ਦੇ ਵਚਨਾਂ ਵਿੱਚ ਅਸੀਂ ਪਰਮੇਸ਼ੁਰ ਦੀ ਬਾਣੀ ਦੇ ਨਮੂਨੇ ਨੂੰ ਵੇਖਦੇ ਹਾਂ। ਇੱਥੇ ਆਖਿਆ ਗਿਆ ਹੈ, ਪਰ ਜਿਹਨੇ ਪੂਰੀ ਸ਼ਰ੍ਹਾਂ ਨੂੰ ਅਰਥਾਤ ਆਜ਼ਾਦੀ ਦੀ ਸ਼ਰ੍ਹਾਂ ਨੂੰ ਗੌਰ ਨਾਲ ਵੇਖਿਆ ਅਤੇ ਵੇਖਦਾ ਰਹਿੰਦਾ ਹੈ ਉਹ ਇਹੋ ਜਿਹਾ ਸੁਣਨ ਵਾਲਾ ਨਹੀਂ ਜਿਹੜਾ ਭੁੱਲ ਜਾਵੇ, ਸਗੋਂ ਕਰਮ ਦਾ ਕਰਤਾ ਹੋ ਕੇ ਆਪਣੇ ਕੰਮ ਵਿੱਚ ਧੰਨ ਹੋਵੇਗਾ। ਇੱਥੇ 25 ਆਇਤ ਦੇ ਬਚਨਾਂ ਦੇ ਵਿੱਚ ਪੂਰੀ ਸ਼ਰ੍ਹਾਂ ਅਰਥਾਤ ਆਜ਼ਾਦੀ ਦੀ ਸ਼ਰ੍ਹਾਂ ਦਾ ਜ਼ਿਕਰ ਕੀਤਾ ਗਿਆ ਹੈ। ਇਹ ਮੂਸਾ ਦੀ ਸ਼ਰ੍ਹਾਂ ਨਹੀਂ, ਇਹ ਤਾਂ ਕਿਰਪਾ ਦੀ ਸ਼ਰ੍ਹਾਂ ਹੈ। ਯਾਕੂਬ ਸ਼ਰ੍ਹਾਂ ਦੇ ਬਾਰੇ ਇੱਥੇ ਇਸ ਲਿਹਾਜ਼ ਦੇ ਨਾਲ ਜ਼ਿਕਰ ਨਹੀਂ ਕਰਦਾ ਜਿਸ ਲਿਹਾਜ਼ ਦੇ ਨਾਲ ਪੌਲੁਸ ਕਰਦਾ ਹੈ। ਜਦੋਂ ਪੌਲੁਸ ਸ਼ਰ੍ਹਾਂ ਦੇ ਨਾਲ ਗੱਲ ਕਰਦਾ ਹੈ ਤਦ ਉਹ ਤਾਂ ਮੂਸਾ ਦੀ ਸ਼ਰ੍ਹਾਂ ਦੇ ਬਾਰੇ ਗੱਲ ਕਰਦਾ ਹੈ, ਜਦੋਂ ਯਾਕੂਬ ਸ਼ਰ੍ਹਾਂ ਦੀ ਗੱਲ ਕਰਦਾ ਹੈ ਤਦ ਇਹ ਤਾਂ ਨੇਚਾ ਦੀ ਸ਼ਰ੍ਹਾਂ ਦੀ ਗੱਲ ਹੁੰਦੀ ਹੈ। ਅਸੀਂ ਪੁਰਾਣੇ ਨੇਮ ਵਿੱਚ ਸ਼ਰ੍ਹਾਂ ਦੇ ਪ੍ਰੇਮ ਨੂੰ ਪਾਉਂਦੇ ਹਾਂ ਅਤੇ ਨਵੇਂ ਨੇਮ ਵਿੱਚ ਜੋ ਪ੍ਰੇਮ ਹੈ ਉਸ ਦੇ ਵਿੱਚ ਸ਼ਰ੍ਹਾਂ ਨੂੰ ਪਾਇਆ ਜਾਂਦਾ ਹੈ। ਯੋਹੰਨਾ ਦੀ ਇੰਜੀਲ 8 ਅਧਿਆਏ ਦੀ 36 ਆਦਿ ਵਚਨ ਇਸ ਤਰ੍ਹਾਂ ਹਨ, ਇਸ ਲਈ ਜੇ ਪੁੱਤਰ ਤੁਹਾਨੂੰ ਯਾਦ ਕਰੇ ਤਾਂ ਠੀਕ ਤੁਸੀਂ ਯਾਦ ਹੋਵੋਗੇ। ਪਰ ਪ੍ਰਭੂ ਨੇ ਇਹ ਵੀ ਆਖਿਆ ਸੀ, ਇੱਥੇ ਯੋਹੰਨਾ ਦੀ ਇੰਜੀਲ 14 ਅਧਿਆਏ ਦੀ 15 ਆਇਤ ਦੇ ਵਚਨਾਂ ਇਸ ਤਰ੍ਹਾਂ ਹਨ, ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ। ਅਤੇ ਪੌਲੁਸ ਨੇ ਆਖਿਆ ਸੀ ਗਲਾਤੀਆਂ 6 ਅਧਿਆਏ ਦੀ 2 ਆਇਤ ਦੇ ਵਚਨਾਂ ਵਿੱਚ, ਤੁਸੀਂ ਇੱਕ ਦੂਏ ਦੇ ਭਾਰ ਚੁੱਕ ਲਵੋ ਅਤੇ ਇਉਂ ਮਸੀਹ ਦੀ ਸ਼ਰ੍ਹਾਂ ਨੂੰ ਪੂਰਿਆਂ ਕਰੋ। ਕਿਹੜੀ ਸ਼ਰ੍ਹਾਂ? ਮਸੀਹ ਦੀ ਸ਼ਰ੍ਹਾਂ। ਯੋਹੰਨਾ ਵੀ ਆਪਣੀ ਪਹਿਲੀ ਪੱਤਰੀ ਦੇ ਵਿੱਚ ਇਸ ਤਰ੍ਹਾਂ ਆਖਦਾ ਹੈ, 5 ਅਧਿਆਏ ਦੀ 3 ਆਇਤ ਦੇ ਵਚਨ ਹਨ, ਕਿਉਂ ਜੋ ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹਦੇ ਹੁਕਮਾਂ ਦੀ ਪਾਲਣਾ ਕਰੀਏ ਅਤੇ ਉਹਦੇ ਹੁਕਮ ਔਖੇ ਨਹੀਂ ਹਨ। ਜਦੋਂ ਆਪ ਸੜਕ ਉੱਤੇ ਗੱਡੀ ਚਲਾਉਂਦੇ ਹੋ ਤਦ ਆਪ ਇਹ ਦੇਖੋਗੇ ਕਿ ਇਹ ਤਾਂ ਸੜਕ ਆਵਾਜਾਈ ਦੇ ਜਾਣ ਵਾਲੀਆਂ ਗੱਡੀਆਂ ਦੇ ਨਾਲ ਭਰੀ ਹੁੰਦੀ ਹੈ ਅਤੇ ਇਸ ਉੱਤੇ ਚੱਲਣ ਵਾਲੇ ਦੇ ਲਈ ਕਾਨੂੰਨਾਂ ਦੇ ਨਾਲ ਵੀ ਭਰੀ ਹੁੰਦੀ ਹੈ ਅਤੇ ਜੇਕਰ ਆਪ ਉੱਥੇ ਚਲਾਉਣ ਦੇ ਲਈ ਗੱਡੀ ਦੇ ਚਲਾਉਣ ਦੇ ਲਈ ਆਪਣੀ ਆਜ਼ਾਦੀ ਦੀ ਖੁਆਹਿਸ਼ ਰੱਖਦੇ ਹੋ ਤਦ ਆਪ ਦੇ ਲਈ ਇਹ ਚੰਗਾ ਹੈ ਕਿ ਆਪ ਉਹਨਾਂ ਨਿਯਮਾਂ ਦਾ ਆਗਿਆ ਪਾਲਣ ਕਰੋ ਮਸੀਹ ਦੇ ਵਿੱਚ ਵੀ ਆਜ਼ਾਦੀ ਪਾਈ ਜਾਂਦੀ ਹੈ ਅਤੇ ਇਹੋ ਹੀ ਤਾਂ ਅਸਲ ਵਿੱਚ ਸੱਚੀ ਆਜ਼ਾਦੀ ਹੈ। ਫਿਰ ਵੀ ਆਪ ਇਸ ਬਾਰੇ ਨਿਸ਼ਚਿੰਤ ਹੋ ਸਕਦੇ ਹੋ ਕਿ ਜੇਕਰ ਆਪ ਮਸੀਹ ਵਿੱਚ ਹੋ ਤਦ ਆਪ ਉਸਦੀ ਆਗਿਆ ਦਾ ਪਾਲਣ ਕਰਨ ਜਾ ਰਹੇ ਹੋ ਅਤੇ ਉਸਦੇ ਜੋ ਕਾਨੂੰਨ ਹਨ ਉਹ ਨਿਯਮ ਹਨ ਉਹ ਜ਼ਿਆਦਾ ਕਠੋਰ ਨਹੀਂ ਹਨ ਕਿਉਂਕਿ ਆਪ ਪਰਮੇਸ਼ਵਰ ਦੀ ਸੰਤਾਨ ਹੋ। ਤਦ ਆਪ ਦੀ ਆਜ਼ਾਦੀ ਆਪ ਨੂੰ ਉਹਨਾਂ ਹੁਕਮਾਂ ਨੂੰ ਤੋੜਨ ਦੇ ਲਈ ਨਹੀਂ ਠਹਿਰਾਉਂਦੀ, ਤੋੜਨ ਦੇ ਲਈ ਹੱਕ ਨਹੀਂ ਬਖਸ਼ਦੀ। ਇਹ ਜੋ ਕਾਨੂੰਨ ਹਨ ਇਹ ਤਾਂ ਕਮਜ਼ੋਰਾਂ ਦੇ ਲਈ ਹਨ। ਮੈਂ ਆਪਣੇ ਮੁਲਕ ਦੇ ਘੱਟੋ ਘੱਟ ਜਿਸ ਦੇ ਵਿੱਚ ਮੈਂ ਰਹਿੰਦਾ ਹਾਂ ਇਸ ਦੇ ਅੱਧੇ ਕਾਨੂੰਨਾਂ ਨੂੰ ਨਹੀਂ ਜਾਣਦਾ, ਪਰ ਹਰ ਇੱਕ ਜੋ ਵਕੀਲ ਹੈ ਉਹ ਉਹਨਾਂ ਨੂੰ ਜ਼ਰੂਰ ਜਾਣਦਾ ਹੈ ਕਿਉਂਕਿ ਉਹ ਉਹਨਾਂ ਨੂੰ ਤੋੜਨ ਦੀਆਂ ਜੋ ਊਣਤਾਈਆਂ ਹਨ ਉਹਨਾਂ ਦੀ ਖੋਜ ਕਰਦਾ ਹੈ। ਪਰਮੇਸ਼ਵਰ ਆਪਣੇ ਬੱਚਿਆਂ ਨੂੰ ਅੱਜ ਇੱਕ ਉੱਚੇ ਮਿਆਰ ਦੇ ਲਈ ਸੱਦ ਚੁੱਕਾ ਹੈ। ਇੱਕ ਪਰਮੇਸ਼ਵਰ ਦੀ ਸੰਤਾਨ ਦੇ ਵਿੱਚ ਇੱਕ ਆਤਮਿਕ ਪ੍ਰੇਰਣਾ ਜੋ ਕਿ ਪਰਮੇਸ਼ਵਰ ਦੇ ਵੱਲੋਂ ਪਾਈ ਜਾਂਦੀ ਹੈ, ਇੱਕ ਜੋ ਵਿਸ਼ਵਾਸੀ ਹੈ ਉਹ ਕਤਲ ਕਰਨ ਦੀ ਖੁਆਇਸ਼ ਨਹੀਂ ਰੱਖਦਾ, ਉਹ ਤਾਂ ਸ਼ਰ੍ਹਾਂ ਤੋਂ ਉੱਚਾ ਜਿਉਂਦਾ ਹੈ। ਉਹ ਤਾਂ ਹੁਣ ਮੁਕਤੀਦਾਤੇ ਦੇ ਪ੍ਰੇਮ ਦੇ ਦੁਆਰਾ ਚਲਾਇਆ ਜਾਂਦਾ ਹੈ ਅਤੇ ਉਹ ਉਸ ਦੀ ਆਗਿਆ ਦਾ ਪਾਲਣ ਕਰਨਾ ਚਾਹੁੰਦਾ ਹੈ। ਅਗਲੇ ਪ੍ਰੋਗਰਾਮ ਵਿੱਚ ਇਸ ਬਾਰੇ ਹੋਰ ਵਧੇਰੇ ਜਾਣਨਾ ਜਾਰੀ ਰੱਖਾਂਗੇ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ। ਜੈ ਮਸੀਹ ਦੀ।
ਸ਼ਰੋਤਾਓ ਹੁਣੇ ਤੁਸੀਂ ਸੁਣ ਰਹੇ ਸੀ ਸਾਡਾ ਕਾਰਜਕ੍ਰਮ ਸਾਚੀ ਬਾਣੀ। ਤੁਹਾਨੂੰ ਇਹ ਕਾਰਜਕ੍ਰਮ ਕਿਵੇਂ ਲੱਗਿਆ ਇਸ ਬਾਰੇ ਸਾਨੂੰ ਜ਼ਰੂਰ ਲਿਖ ਕੇ ਦੱਸੋ, ਸਾਨੂੰ ਬੇਹੱਦ ਖੁਸ਼ੀ ਹੋਵੇਗੀ। ਸਾਡਾ ਪਤਾ ਹੈ ਕਾਰਜਕ੍ਰਮ ਸਾਚੀ ਬਾਣੀ, TWR ਪੋਸਟ ਬਾਕਸ ਨੰਬਰ 16, ਅੰਬਾਲਾ ਸਿਟੀ, ਪਿੰਨ ਕੋਡ 1340001, ਹਰਿਆਣਾ। ਪਤਾ ਦੁਬਾਰਾ ਦੱਸ ਰਹੀ ਹਾਂ, ਕਾਰਜਕ੍ਰਮ ਸਾਚੀ ਬਾਣੀ TWR ਪੋਸਟ ਬਾਕਸ ਨੰਬਰ 16, ਅੰਬਾਲਾ ਸਿਟੀ, ਪਿੰਨ ਕੋਡ 1340001, ਹਰਿਆਣਾ।
ਸੁਣਨ ਵਾਲਿਓ, ਤੁਸੀਂ ਸਾਡੇ ਨਾਲ ਫੋਨ ਤੇ ਵੀ ਸੰਪਰਕ ਕਰ ਸਕਦੇ ਹੋ ਤੇ SMS ਵੀ ਕਰ ਸਕਦੇ ਹੋ। ਸਾਡਾ ਫੋਨ ਨੰਬਰ ਹੈਗਾ ਜੇ 9996299931, 9996299931।
ਅਤੇ ਸ਼੍ਰੋਤਾਓ, ਤੁਸੀਂ ਸਾਨੂੰ ਈਮੇਲ ਦੁਆਰਾ ਵੀ ਸੰਪਰਕ ਕਰ ਸਕਦੇ ਹੋ। ਸਾਡਾ ਈਮੇਲ ਪਤਾ ਹੈ punjabi@twr.in। ਹੁਣ ਸਾਡੇ ਕਾਰਜਕ੍ਰਮ ਦਾ ਸਮੇਂ ਇੱਥੇ ਹੀ ਸਮਾਪਤ ਹੁੰਦਾ ਹੈ। ਅਗਲੇ ਕਾਰਜਕ੍ਰਮ ਵਿੱਚ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਹੁਣ ਸਾਨੂੰ ਆਗਿਆ ਦਿਓ, ਪ੍ਰਭੂ ਆਪ ਜੀ ਨੂੰ ਬਰਕਤ ਦੇ।
ਬਦੋ ਬਦੀ ਮੱਲੋ ਮੱਲੀ ਪੈਨਾ ਦੂਰ ਦੂਰੇ, ਸੁੱਖ ਤੇ ਆਰਾਮ ਸਾਰਾ ਯਿਸੂ ਦੇ ਹਜ਼ੂਰੇ, ਸੁੱਖ ਤੇ ਆਰਾਮ ਸਾਰਾ ਯਿਸੂ ਦੇ ਹਜ਼ੂਰੇ। ਧਰਤੀ ਬਣਾਉਣ ਵਾਲਾ ਆਪ ਕਰਤਾਰੇ, ਅੰਬਰ ਸਜਾਉਣ ਵਾਲਾ ਖੁਦ ਸਰਦਾਰ, ਸਜਾਉਣ ਵਾਲਾ ਖੁਦ ਸਰਦਾਰ। ਦੁਖੀਆਂ ਤੇ ਪਾਪੀਆਂ ਦਾ ਹੋਇਆ ਥੱਲਾ ਯਾਰੇ, ਦੁਖੀਆਂ ਤੇ ਪਾਪੀਆਂ ਦਾ ਹੋਇਆ ਥੱਲਾ ਯਾਰੇ, ਮੰਗ ਕੇ ਤਾਂ ਵੇਖ ਸ਼ਾਬੀ ਕਿੰਨਾ ਕੁ।